Thank you. बिन कम रखवारा नहीं पधारा। संसार की बिन तो नहीं जानी तुझे सुजन सुहेले सर्व सुखा मैं मुझे पाए मेरे ठार कर अजय अदोले
Amen.
ਖਿਆਲਾਂ ਨੂੰ ਬੰਦ ਕਰਕੇ ਚੱਲ ਤਾਂ ਕਿ ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ ਪੂਰੀ ਪੂਰੀ ਸਮਝ ਆ ਸਕੇ। ਸਕੂਲਾਂ ਕਾਲਜਾਂ ਵਿੱਚ ਸਟੂਡੈਂਟ ਵਿਦਿਆਰਥੀ ਪੜ੍ਹਦੇ ਹਨ, ਕਲਾਸ ਵਿੱਚ ਪਹੁੰਚ ਕੇ ਜਿੱਥੇ ਉਸਤਾਦ ਪ੍ਰੋਫੈਸਰ ਪ੍ਰਿੰਸੀਪਲ ਲੈਕਚਰ ਕਰਦੇ ਹਨ, ਜਿਹੜੇ ਵਿਦਿਆਰਥੀ ਜਿਹੜੇ ਸਟੂਡੈਂਟ ਪੂਰਾ ਧਿਆਨ ਦੇ ਕੇ ਕਲਾਸ ਅਟੈਂਡ ਕਰਦੇ ਹਨ, ਉਹਨਾਂ ਦੇ ਰਿਜ਼ਲਟ ਔਰ ਡਿਵੀਜ਼ਨ ਅੱਛੇ ਆਉਂਦੇ ਦੇਖੇ ਜਾਂਦੇ। ਪਰ ਜੋ ਲਾਪਰਵਾਹੀ ਦੇ ਵਿੱਚ ਆਪਣਾ ਸਮਾਂ ਗੁਜ਼ਾਰ ਦਿੰਦੇ ਹਨ, ਧਿਆਨ ਪੂਰਾ ਨਹੀਂ ਦਿੰਦੇ ਹਨ ਲੈਕਚਰ ਵੱਲ, ਉਹਨਾਂ ਦੇ ਰਿਜ਼ਲਟ ਜਾਂ ਡਿਵੀਜ਼ਨ ਅੱਛੇ ਆਉਂਦੇ ਨਹੀਂ ਦੇਖਦੇ। ਇਸੀ ਤਰ੍ਹਾਂ ਹੀ ਸਤਸੰਗ ਅਤੇ ਗੁਰੂ ਬਾਬੇ ਦਾ ਸਕੂਲ ਕਾਲਜ ਇਕੱਠਾ ਹੈ, ਪਰ ਕਿਤਨਾ ਹੈ ਦੁਨਿਆਵੀ ਸਕੂਲ ਕਾਲਜ ਜਿਹੜੇ ਹਨ ਉਹ ਅਲੈਦਾ ਅਲੈਦਾ ਹੁੰਦੇ ਹਨ। ਪ੍ਰੇਮੀ ਸਕੂਲ ਹੈ, ਕੋਈ ਮੈਟ੍ਰਿਕ ਹੈ, ਕੋਈ BA ਕਾਲਜ ਹੈ, ਕੋਈ MA ਹੈ। ਇਸੀ ਤਰ੍ਹਾਂ ਉੱਥੋਂ ਦੇ ਸਬਜੈਕਟਸ ਜਿਹੜੇ ਹਨ ਉਹ ਵੀ ਅੱਡ ਅੱਡ ਹਨ। ਉਸਤਾਦ ਜਾਂ ਪ੍ਰੋਫੈਸਰ ਪ੍ਰਿੰਸੀਪਲ ਵਗੈਰਾ ਉਹ ਵੀ ਆਪਣਾ ਆਪਣਾ ਸਬਜੈਕਟ ਹੀ ਪੜ੍ਹਾਉਂਦੇ ਹਨ, ਸੋ ਸਾਰੇ ਸਬਜੈਕਟ ਨਹੀਂ ਪੜ੍ਹਾਉਂਦਾ। ਪਰ ਇੱਥੇ ਗੁਰੂ ਬਾਬੇ ਦੇ ਸਕੂਲ ਆਫ ਕਾਲਜ ਜੋ ਕਿ 25 ਤੋਂ ਲੈ ਕੇ 30 ਤੱਕ ਹੈ, ਇਹ ਇਕੱਠਾ ਹੀ ਹੈ। ਮੰਜ਼ਲੇ ਸ਼ਰੀਏ ਤਰੀਕਤ ਨਾਥ ਹਕੀਕਤ, ਸਾਰੀਆਂ ਮੰਜ਼ਲਾਂ ਦਾ ਇਕੱਠਾ ਹੀ ਗੁਰੂ ਬਾਬੇ ਦੀ ਹਜ਼ੂਰੀ ਵਿੱਚ ਲੈਕਚਰ ਸਾਨੂੰ ਮਿਲਦਾ। ਪਰ ਇੰਨੀ ਗੱਲ ਜ਼ਰੂਰ ਹੈ, ਅਧਿਕਾਰ ਦੇ ਮੁਤਾਬਕ ਸਮਝ ਆਇਆ ਕਰ, ਬਚਨ ਅਧਿਕਾਰ ਤੋਂ ਝੱਟ ਹੋਵੇ ਉਹ ਸਮਝ ਨਹੀਂ ਆਇਆ ਕਰਦਾ, ਇਹ ਜ਼ਰੂਰੀ ਗੱਲ ਹੈ। ਇਸੀ ਤਰ੍ਹਾਂ ਆਪਣੇ ਅਧਿਕਾਰ ਦੇ ਮੁਤਾਬਕ ਸਮਝ ਕੇ ਵਾਪਸ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਾਨਵਤਾ ਨੂੰ ਜੋ ਕਿ ਦੋ ਹਿੱਸਿਆਂ ਦਾ ਬਣਿਆ, ਗੁਰੂ ਹੈ ਦੂਸਰਾ ਜਸ਼ਨ ਹੈ, ਇਹਨਾਂ ਵਿੱਚੋਂ ਰੂਹ ਸੋ ਜਾਂ ਜੀਵਾਤਮਾ ਅਸਲੀ ਮੁੱਖ ਚੀਜ਼ ਹੈ, ਸਭ ਸਭ ਦਾ ਆਪਣਾ ਆਪਣਾ ਹੈ। ਜਿਸਮ ਜੋ ਹੈ ਇਹ ਗੁਣ ਚੀਜ਼ ਹੈ, ਇਹ ਲਾਜ਼ਮੀ ਹੈ, ਵਿਨਾਸ਼ੀ ਹੈ, ਤਬਦੀਲੀ ਪਜ਼ੀਰ ਹੈ, ਬਦਲਣ ਵਾਲਾ ਹੈ। ਸਾਰੇ ਹੀ ਦੇਖਦੇ ਹਨ, ਪਹਿਲੇ ਜਨਮ ਹੁੰਦਾ ਹੈ, ਹੌਲੀ ਹੌਲੀ ਬਚਪਨ ਆਉਂਦੀ ਹੈ, ਕਿਸ਼ੋਰ ਅਵਸਥਾ ਆਉਂਦੀ ਹੈ, ਉਸ ਤੋਂ ਬਾਅਦ ਜਵਾਨੀ ਆਉਂਦੀ ਹੈ, ਫਿਰ ਪਿੱਛੇ ਹੱਟਣਾ ਸ਼ੁਰੂ ਹੋ ਜਾਂਦਾ ਹੈ, ਬੁਢਾਪਾ ਆ ਜਾਂਦਾ ਹੈ, ਕੋਈ ਵਕਤ ਆਉਂਦਾ ਹੈ, ਸਭ ਦੀ ਇਹੀ ਹਾਲਤ ਦੇਖਦੇ ਹਾਂ। ਭਾਵੇਂ ਇਹ ਲਾਜ਼ਮੀ ਨਹੀਂ ਸਾਰੀ ਆਯੂ ਬੁਢਾਪੇ ਤੋਂ ਬਾਅਦ ਹੀ ਕਿਸਮ ਵਿੱਚ ਕਈ ਮਾਤਾ ਦੇ ਉਧਰ ਵਿੱਚ ਮਰ ਜਾਂਦੇ ਹਨ, ਕਈ ਜਨਮ ਵੇਲੇ, ਕਈ ਕੁਝ ਦਿਨਾਂ ਦੇ ਹੋ ਕੇ, ਕਈ ਕੁਝ ਮਹੀਨਿਆਂ ਦੇ, ਕਈ ਬਚਪਨ ਵਿੱਚ, ਕਈ ਕਿਸ਼ੋਰ ਅਵਸਥਾ ਵਿੱਚ, ਕਈ ਜਵਾਨੀ ਵਿੱਚ, ਬੁਢਾਪਾ, ਇਹਨੇ ਪੂਰੀ ਆਯੂ ਕੇ ਅਗਰ ਇਹ ਸਮੇਂ ਦੇ ਵਿੱਚ ਪ੍ਰਾਣੀ ਦਾ ਮ੍ਰਿਤਯੂ ਹੋਵੇ ਤਾਂ 70-80 ਦੇ ਦਰਮਿਆਨ ਦੀ ਦੀਰਘਾਯੂ ਹੁੰਦੀ। ਪਹਿਲੇ ਸੰਯੁਗ ਦੇ ਵੇਲੇ ਲੱਖ ਲੱਖ ਵਰ੍ਹੇ ਦੀ ਉਮਰ ਹੁੰਦੀ, ਅਗਲਾ ਸਮਾਂ ਆਇਆ ਜਿਹਨੂੰ ਤੇਤਾ ਯੁੱਗ ਕਹਿੰਦੇ, ਉਹਦੇ ਵਿੱਚ 10,000 ਵਰ੍ਹੇ ਦੀ ਉਮਰ ਹੁੰਦੀ ਪ੍ਰਾਣੀ ਦੀ। ਉੱਥੋਂ ਅਗਲਾ ਸਮਾਂ ਜਿਹਨੂੰ ਦੁਆਪਰ ਯੁੱਗ ਕਹਿੰਦੇ ਹਨ, ਉਹਦੇ ਵਿੱਚ 1,000 ਵਰ੍ਹੇ ਦੀ ਉਮਰ ਹੁੰਦੀ। ਪਰ ਇਹ ਕਲਯੁੱਗ ਹੈ, ਕਲਯੁੱਗ 5,000 ਤੋਂ ਉੱਪਰ ਅਤੇ 6 ਤੋਂ ਕੁਛ ਕੰਮ ਚੱਲ ਰਿਹਾ ਹੈ, ਤਾਂ ਇਸਦੀ ਕਿਤਨੀ ਉਮਰ ਹੋਈ ਹੈ। ਪਰ ਜਿੱਥੇ 120 ਸਾਲ ਦੀ ਆਯੂ ਦੱਸੀ ਕਲਯੁੱਗ ਦੇ ਵਿੱਚ, ਪਰ ਇਸਦਾ ਐਸਟੀਮੇਟ ਕਰ ਗਿਆ ਹੈ, ਇਸ ਸਮੇਂ ਦੇ ਵਿੱਚ ਦੀਰਘਾਯੂ ਵਾਲਾ ਬੰਦਾ 70-80 ਦੇ ਦਰਮਿਆਨ ਹੋ ਸਕਦਾ। ਭਾਵੇਂ ਕੋਈ ਨਿਯਮ ਨਹੀਂ, ਕਈ ਕਈ ਕੋਈ ਕੋਈ ਮਿਸਾਲ ਇਹਨੂੰ ਜ਼ਿਆਦਾ ਵੀ 70 ਸਾਲ ਦੇ ਵੀ ਹੋ ਜਾਂਦੇ ਹਨ, ਜ਼ਿਆਦਾ ਵੀ ਹੋ ਜਾਂਦੇ ਹਨ, ਇਹ ਕੋਈ ਨਿਯਮ, ਪਰ ਕੋਈ ਕੋਈ ਇਹੋ ਜਿਹੀ ਮਿਸਾਲ ਹੈ। ਪਰ ਆਮ ਜਿਹੜੀ ਜਿਹੜੀ ਗੱਲ ਹੈ ਉਸਨੂੰ ਲਿਆ ਜਾਂਦਾ 70-80 ਦੇ ਦਰਮਿਆਨ ਦੀਰਘਾਯੂ। ਅਤੇ ਇਸ ਸਰੀਰ ਨੇ ਮਿਨਸ ਜਾਣੇ ਸਾਰੀ ਦੇਹ ਦੇ ਤੇਰੇ ਬਦਲਦਾ ਚਲਾ ਜਾਂਦਾ, ਅਨੇਕ ਦੁੱਖਾਂ ਨੂੰ ਪੈਦਾ ਕਰ ਹੈ, ਆਪ ਦਾ ਸ਼ਿਕਾਰ ਹੈ। ਦੁਨੀਆਂ 'ਤੇ ਆ ਕੇ ਗਰੀਬ ਤੋਂ ਬਾਦਸ਼ਾਹ ਤੱਕ ਕੋਈ ਵੀ ਨਹੀਂ ਕਹਿ ਸਕਦੇ ਮੈਨੂੰ ਕੋਈ ਦੁੱਖ ਨਹੀਂ। ਇਸ ਕਰਕੇ செய்யறதுக்கான மந்திரம் தான் நியாயம். செய்கிட்டே மந்திரம் சுயம் கீதா ஹே நாசுவன் சீஸ் கீதா சானும் குஷ் தேர் வாஸ்தே மிலே சாட்டா அப்னா அப்பா ਸਾਡਾ ਆਪਣਾ ਆਪਾ ਹੈ, ਅਸੀਂ ਪਰਮਾਤਮਾ ਦੇ ਅੰਸ ਸਾਇਮ ਕਹਿ ਲੋ ਕਹੋ ਵੀਰੇ ਰਾਮ ਕੀ ਅੰਸ ਜਸ ਕਾਗਤ ਮਿਟੇਣ। ਪਰ ਅਸੀਂ ਦੇਖਦੇ ਹਾਂ ਜਿਸਮ ਜਪਾਨੀ ਚੀਜ਼ ਹੈ, ਨਾਸਮਤ ਚੀਜ਼ ਹੈ, ਤਬਦੀਲੀ ਪਜ਼ੀਰ ਚੀਜ਼ ਹੈ, ਸਾਡੇ ਹੱਥ ਨਹੀਂ ਰਹਿਣਾ ਇੱਕ ਦਿਨ ਇਸਨੇ। ਇਸਦੀ ਪਰਵਿਸ਼ ਵਾਸਤੇ, ਇਸਦੀ ਪਰਣਾ ਵਾਸਤੇ ਅਸੀਂ ਜਾਇਜ਼ ਨਾ ਜਾਇਜ਼ ਬਹੁਤ ਸਾਰੀ ਕਿਸਮੀ ਖੁਰਾਕ ਦਿੰਦੇ ਹਾਂ। ਸੋ ਫਿਰ ਵੀ ਇਹ ਰਹਿੰਦਾ ਨਹੀਂ ਹੈ, ਪਰ ਸਾਡਾ ਆਪਣਾ ਆਪਾ ਜਿਹੜਾ ਹੈ ਉਹਦੀ ਖੁਰਾਕ ਜੋ ਵਾਹਿਗੁਰੂ ਦਾ ਭਜਨ ਔਰ ਸਤਸੰਗ ਹੈ, ਉਹ ਹਰੇਕ ਨੂੰ ਸਮਝ ਵੀ ਨਹੀਂ ਹੈ। ਹਰੇਕ ਆਪਣੇ ਆਪ ਨੂੰ ਅਗਿਆਨ ਵਿੱਚ, ਭੁੱਲ ਵਿੱਚ ਸਾਡੇ ਤਿੰਨ ਅੱਖਰ ਦੇ ਮਾਤਰ ਹੀ ਮੰਨਦਾ। ਐਸੀ ਇਹਦੀ ਮੌਤ, ਇਹ ਇਸਦੀ ਮੌਤ ਕਿਉਂ ਹੈ? ਇਸਨੂੰ ਅਗਿਆਨ ਦਾ ਨਸ਼ਾ ਚੜਿਆ, ਨਸ਼ੇ ਦੇ ਅਧੀਨ ਹੋ ਕੇ ਆਦਮੀ ਕੁਛ ਨਾ ਕੁਛ ਮਨ ਬਹਿੰਦਾ ਹੈ। ਜਿੰਨੀ ਦੇਰ ਤੱਕ ਇਹ ਅਗਿਆਨ ਦੇ ਨਸ਼ੇ ਦੇ ਅਧੀਨ ਹੈ, ਅਸਲੀ ਆਪਣੇ ਆਪੇ ਨੂੰ ਨਹੀਂ ਪਛਾਣਦਾ। ਜਦੋਂ ਹੌਲੀ 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 ਉਹ ਨਸ਼ਾ ਸਤਸੰਗ ਕਰਦੇ, ਭਜਨ ਕਰਦੇ, ਉਸਦੀ ਵਿਚਾਰ ਉੱਚੀ ਹੁੰਦਿਆਂ ਦੂਰ ਹੋਵੇਗਾ, ਕਿਉਂਕਿ ਇਸਨੂੰ ਅਸਲੀ ਆਪਣੇ ਆਪੇ ਦੀ ਸਮਝ ਪਏਗੀ। ਇਸਨੂੰ ਸਮਝ ਕੇ ਅਸਲੀ ਜਿਹੜਾ ਪਰਮਾਤਮਾ ਫਰਜ਼ ਹੈ, ਰੂਹਾਨੀ ਫਰਜ਼ ਹੈ, ਉਸਦੇ ਉੱਪਰੇ ਉਹ ਕੀ ਫਰਜ਼ ਹੈ? ਕਿਸਮ ਫਰਜ਼ ਇਸਦਾ ਵਾਹਿਗੁਰੂ ਦਾ ਭਜਨ ਕਰਨਾ ਲਈ ਪ੍ਰਾਪਤਮਾਨ ਜ਼ਰੂਰੀ ਆ। ਗੋਬਿੰਦ ਮਿਲ ਕੀ ਹੈ ਤੇਰੀ ਹੋਈ ਹੈ, ਅਗਰ ਕਾਜ ਤੇ ਕਿਤੇ ਨਾ ਕਾਂ ਮਿਲ ਸਾਹ ਸੰਗਤ ਭਜ ਕੇ। ਅਸਲ ਰੂਹਾਨੀ ਫਰਜ਼ ਜਿਹੜਾ ਹੈ ਇਸਦਾ ਇਹ ਹੈ, ਏਮ ਆਫ ਦਾ ਲਾਈਫ, ਚਲੋ ਜ਼ਿੰਦਗੀ ਦਾ ਮੁੱਦਾ, ਮਾਨਵਤਾ ਦਾ ਪਰਮ ਪ੍ਰਯੋਜਨ ਇਹ ਹੈ। ਇਸ ਵਾਸਤੇ ਹੀ ਬਾਰ ਬਾਰ ਸਾਨੂੰ ਐਸੀ ਪ੍ਰੇਰਨਾ ਦਿੱਤੀ ਜਾਂਦੀ
ਹੈ।
ਕੰਮ ਕਰੋ ਡਾਕਟਰ।
है स्वरूप राम नाम है लो कृपा से पछताओगे जब प्राण जाएंगे। काशी बिच किसे समय बदर मच गए जो तो बदर मचा हों कि इनकलाब आ जाता है दुकाना लुटियां जा रही हैं बैंक लुटे जा रहे हैं गरीबों ने पुश्तियां रोटियां कमा दी इसी तरह कबीर जी पास आगे कुछ सज्जन कहने लगे कबीर जी तुम वेसले बैठे हो देखो तो शहर में हो रहा है तुम भी कुछ सिख सेवकों लेके किसी बैंक से हल्ला मचाओ तुम भी लुट मचाओ। ये वचन सुन के कबीर जी कहने लगे इस वास्ते लुटो दुकाना बिच माल स्टाफ लुटो देखो ना कितना कुछ सोहना मौका हाथ आया है। ये सुन के कबीर जी कहने थोड़े लोगों की दृष्टि थोड़े लोगों की निगाह माया तो शरीर ने जिस मां ने सिर्फ इतने तक ही साथ देना है जिनी देर तक ये प्राण चलते इतने भी ये साथ देने हट जाने कोई सुना उस वास्ते कहते फिर किसी दूजे की वस्तु में लुटना दूजे की वस्तु से अपना कब्जा करना छूना खींचना बेतहदगी देना इन शास्त्रां वाले गुनाह करार दिता। इस वास्ते ये लुट के चार दिहाड़े भी मन लो कुछ देर वास्ते किसी बैंक से अभी हल्ला मचाता करोड़ा अरबा रुपये उतों लाता फिर खाणिया दो रोटियां तन ढगन कपड़ा रहने है ही कुछ मिलना भावें इस दस इतना की कारोबार इन्ना कुछ गुजारा चल भावें लखा पतीए भावें करोड़ा पतीए भावें अरबा पतीए मिलना तो इन्ना की कुछ है ज्यादा तो यह राखा ही होया किसी पास बहुत धन हो राखा ही होंगे हो रही ज्यादा कुछ नहीं काफी कल में जो दुख होंगे तो वस्तुता जी है रब की है सारी इस करके थोड़ा ये जरा प्यार है गलत है मैनू आके शिक्षा देने हो जो मेरे तो पूछते हो तो ये तो जी है ऐसे उसे दोनों जहानी सुख देने वाली है।
Thank you.
है तो लूट ले, राम नाम है लूट, अगर लूट लुटते बिना तुम रह ही नहीं सकते, लुटो वो लुट लुटो जी तुमने जहानी सुख दे, वो है परमेश्वर के नाम की लुटने, परमेश्वर का भजन करो, वह का भजन करो, जिन्हें जिन्हें वह का भजन किया वो अमर से अटल हो गए, सदीवी जीवन उन्होंने मिले, तमाम दुखों से बरी हो गए, वो ऐसे अविनाशी सुख न प्राप्त हो गए, इसमें पा के होर कोई इच्छा ही बाकी नहीं रह जाए, जे अचल अवस्था में प्राप्त हो गए जितों फिर गिरना नहीं होता, इस करके वो लुक लुको ये जदों कहा कहने भगत जी ठीक है, परमेश्वर का भजन करना चाहिए मानसा में, अगर ना कराएंगे घाटा है, वीर जी कह रहे घाटा ही घाटा, जिहड़े भजन नहीं करते एक तो इतने उन्होंने जिंदगी कोई शांतमय नहीं, दूजे वक्त अखीर वासना के अनुसार जब उनका मृत्यु होंगे जी वासना वह जन्म जमा दे वस पर्कों में जाता, रस दिन तकलीफा उठा है, बड़े बड़े निषिद्ध जोनिया के दुख पा के फिर कितने मानते की वारी हे पश्चाताप विश्वास और कुछ प्राप्त नहीं होता, इस वास्ते फिर पाछे पछताओगे जब प्राण जाएंगे, परमाती होया लापरवाह होया मोह माया के अधीन होया होया अग्ञान के अंध होया होया प्राणी जो व्यक्ति का भजन नहीं करेगा तो वक्त अखीर सिवाय पश्चाताप से अदुख से इसमें कुछ हासिल नहीं होगा, फिर पाछे पछताओगे,
फिर पाछे पछताओगे, कृपा से पछताओगे, कृपा से पछताओगे, कृपा से पछताओगे,
छोटे जे पिंड एक छोटा जा शाहूकार जिसके पास 5 लाख रुपया, उसके 4 पुत्र उम्र 10 बाल तक 20 रवन, ईशा का सुंदर कहाव है 40 ही पुरे 85 और पिछले 60 के बड़े पाप, 17 का मतहीन 80 का व्यवहार ना पाव, 90 का से जासनी मूल न जाने बवाल कंडोलम सुनम बिच में नानक जगत में रत, संसार की रुसत यही है जब 60 साल की उम्र की होगी बुढ़ापा आ गया, उस मौके उसने सोचा भी अपने शरीर के हुंदिया हुंदिया इन्हों पुत्रां इन्हों लड़कियों में इन्हों का हिस्सा इन्हों की जायदाद जो इन्होंने हिस्से या रुपया दे देना चाहिए, पिछों कि झगड़ा आदमी उस ਤੇ ਪਾਤਸ਼ਾਹ ਮਕਾਨ ਵੀ ਸਨ। ਚੌਹਾਂ ਪੁੱਤਰਾਂ ਨੂੰ ਬੁਲਾ ਕੇ ਕਹਿਣਗੇ ਦੇਖੋ ਬੇਟਾ ਮੇਰੇ ਪਾਸ 5 ਲੱਖ ਰੁਪਏ ਆਓ, 4 ਮਕਾਨ ਹਨ, ਮੇਰੀ ਉਮਰ 96 ਹੋ ਗਈ, 60 ਸਾਲ ਲੰਘ ਗਏ ਹਨ, ਪਤਾ ਨਹੀਂ ਥੋੜ੍ਹੀ ਉਮਰ ਹੈ ਬਾਕੀ ਕਿ ਮੈਂ ਚਾਹੁੰਦਾ ਹਾਂ ਸ਼ਰੀਰ ਦੇ ਹੁੰਦਿਆਂ ਹੁੰਦਿਆਂ ਤੁਹਾਡਾ ਫੈਸਲਾ ਹੋ ਜਾਵੇ। ਇੱਕ ਇੱਕ ਮਕਾਨ 1-1 ਲੱਖ ਰੁਪਏ ਮੈਂ ਤੁਹਾਨੂੰ ਜੋ ਤੁਹਾਡੇ ਹਿੱਸੇ ਵਿੱਚ ਆਉਂਦਾ ਮੈਂ ਦਿੰਦਾ। ਆਪਣੀ ਹਿੰਮਤ ਨਾਲ, ਆਪਣੀ ਵਿਚਾਰ ਨਾਲ, ਆਪਣੀ ਸਮਝ ਨਾਲ ਇਸ ਨੂੰ ਫਾਇਦਾ ਉਠਾ ਕੇ ਤਰੱਕੀ ਕਰ ਲਓ, ਆਪਣਾ ਵਿਵਹਾਰ ਕਰ ਲਈ ਜਾਂ ਇਸ ਨੂੰ ਆਪਣੀ ਅਸਤੀ ਨਾਲ ਦਵਾਈਆਂ ਵਿੱਚ ਲਗਾ ਕੇ ਬਰਬਾਦ ਕਰ ਲਓ। ਮੈਂ ਆਪਣਾ ਫਰਜ਼ ਅਦਾ ਕਰ, ਬਾਕੀ 1 ਲੱਖ ਰੁਪਇਆ ਮੈਂ ਆਪਣੇ ਪਾਸ ਰੱਖਾਂ। ਉਹ ਇਸ ਵਾਸਤੇ ਇੱਕ ਤਾਂ ਉਸਦਿਆਂ ਛੋਟਾ ਜਿਹਾ ਮਕਾਨ ਜਿਹੜੀ ਮੇਰੀ ਕਿਫਾਇਆ ਜ਼ਿੰਦਗੀ ਹੈ ਉਹ ਗੁਜ਼ਾਰਨ ਵਾਸਤੇ ਮੈਂ ਆਪਣੇ ਅਨੁਕੂਲ ਦਾ ਬਣਾਵਾਂਗਾ, 1 ਰੁਪਇਆ ਉੱਤੇ ਲੱਗ ਜਾਏਗਾ, ਬਾਕੀ ਰੁਪਇਆ ਦਾਨ ਕਰਕੇ ਆਪਣੇ ਪੁੱਤਰ ਨੂੰ ਸੰਵਾਰਾਂਗਾ। ਜਿਵੇਂ ਬੈਂਕ ਵਿੱਚ ਜਮ੍ਹਾਂ ਕਰਾ ਦਈਦਾ ਜਦੋਂ ਚਾਹੀਦਾ ਉਸਨੂੰ ਵਿਆਜਾ ਮਿਲ ਜਾਂਦਾ, ਇਉਂ ਰੱਬ ਦੀ ਬੈਂਕ ਵਿੱਚ ਕਿਸੇ ਧਰਮ ਦੇ ਕੰਮ 'ਚ ਲਗਾ ਕੇ ਮੈਂ ਮਰਨ ਤੋਂ ਬਾਅਦ ਦੀ ਜ਼ਿੰਦਗੀ ਜਿਹਨੂੰ ਪਰਲੋਕ ਕਹਿੰਦੇ ਨੇ, ਅਖਤ ਕਹਿੰਦੇ ਹਨ, ਉਹਨੂੰ ਸਵਾਰਾਂਗਾ। ਸਵਯੋਂ ਇੰਨਾ ਕਹਿ ਕੇ ਉਹਨਾਂ ਦਾ ਹਿੱਸਾ ਤਾਂ ਉਹਨਾਂ ਨੂੰ ਵੰਡ ਦਿੱਤਾ। ਬਾਕੀ ਉਸਨੇ ਆਪਣੇ ਰਹਿਣ ਵਾਸਤੇ ਇੱਕ ਛੋਟਾ ਜਿਹਾ ਮਕਾਨ ਬਣਾਇਆ ਜਿਸ ਦੇ ਵਿੱਚ ਹਰ ਕਿਸਮ ਦੀ ਸਹੂਲੀਅਤ, ਖਾਣਾ, ਰਸੋਈ ਵਗੈਰਾ ਜੋ ਕੁਛ ਚਾਹੀਦਾ ਸੀ, ਛੋਟਾ ਜਿਹਾ ਆਪਣੇ ਗੁਜ਼ਾਰੇ ਵਾਸਤੇ ਜਿਸ ਨੂੰ ਆਸਾਨੀ ਨਾਲ ਸਮਾਂ ਗੁਜ਼ਰ ਸਕੇ ਬਣਾ ਲਿਆ। ਬਾਕੀ ਰੁਪਇਆ ਜਿਹੜਾ ਬਚਿਆ ਤਕਰੀਬਨ 90-95 ਹਜ਼ਾਰ, 5 ਹਜ਼ਾਰ ਕਿਹਾ ਜਾ ਚੰਗਾ ਬਣ ਜਾਂਦਾ, ਉਹ ਰੁਪਇਆ ਉਸਨੇ ਉਹਨਾਂ ਸਮਿਆਂ ਵਿੱਚ ਸਾਡੇ ਦੇਸ਼ ਦੇ ਵਿੱਚ ਚਾਂਦੀ ਦੇ ਰੁਪਏ, ਸੋਨੇ ਦੀਆਂ ਮੋਹਰਾਂ, ਇਹੀ ਕਰੰਸੀ, ਕਾਗਜ਼ ਵਗੈਰਾ ਨਹੀਂ ਸਨ ਆਏ। ਸੁਣਿਓ, ਉਸਨੇ ਜਿਹੜਾ ਰੁਪਇਆ ਬਚਿਆ ਮਕਾਨ ਤੋਂ ਇਲਾਵਾ, ਉਸਨੇ ਉਸ ਮਕਾਨ ਦੇ ਵਿੱਚ ਕੰਧ ਵਿੱਚ ਖਾਨਾ ਰੱਖਿਆ। ਉਸ ਰੁਪਏ ਨੂੰ ਉੱਥੇ ਰੱਖਣ ਵਾਸਤੇ ਜਿੰਨੀ ਦੇਰ ਤੱਕ ਉਸਨੂੰ ਕਿਸੇ ਧਰਮ ਦੇ ਹੱਥ ਖਰਚਿਆ ਨਾ ਜਾਵੇ ਉੰਨੀ ਦੇਰ ਉੱਥੇ ਪਿਆ ਰਹੇ। ਉਸ ਖਾਨੇ ਦਾ ਪਤਾ ਉਸਦੇ ਲੜਕਿਆਂ ਨੂੰ ਸੀ, ਕਿਉਂਕਿ ਉਹਨਾਂ ਦੇ ਹੱਥੀਂ ਹੀ ਮਕਾਨ ਬਣਵਾਇਆ। ਇਉਂ ਸਮਾਂ ਗੁਜ਼ਰਦਾ ਚਲਾ ਗਿਆ, ਸੋਚਦਾ ਹੈ ਇਹਨੂੰ ਕਿੱਥੇ ਖਰਚ ਕਰਾਂ, ਧਰਮ ਦੇ ਕੰਮ ਬਹੁਤ ਸਾਰੇ ਹਨ, ਕਿਸੇ ਗੁਰਦੁਆਰੇ ਲਗਾ ਦਿਆਂ, ਕਿਸੇ ਮੰਦਰ ਵਿੱਚ ਲਗਾ ਦਿਆਂ, ਕਿਸੇ ਸਕੂਲ ਆਦਿ ਦੀ ਬਿਲਡਿੰਗ ਬਣੇ ਉੱਥੇ ਲਗਾ ਦਿਆਂ, ਜਾਂ ਜਾ ਕੇ ਕਿਸੇ ਤੀਰਥਾਂ 'ਤੇ ਖਰਚ ਕਰਨ, ਕਈ ਕਿਸਮ ਦੇ ਧਰਮ ਦੇ ਕੰਮ ਸੋਚਦਾ ਸੋਚਦਾ ਕੁਛ ਫੈਸਲਾ ਨਾ ਕਰ ਸਕਿਆ। ਸਾਧ ਸਿੰਘ ਦੱਸਿਆ ਹੈ ਪਰਮ ਪਾਪਨ ਨੇ ਪਰਮ ਧਰਮ ਦਾ ਕੰਮ ਕਰਨ ਵੇਲੇ ਕਦੇ ਦੇਰੀ ਨਾ ਕਰੋ, ਪਾਪ ਕਰਨ ਵੇਲੇ ਦੇਰੀ ਕਰੋ, ਸ਼ਾਇਦ ਉਹ ਸਮਾਂ ਲੰਘ ਜਾਵੇ, ਪਾਪ ਗੁਨਾਹ ਤੋਂ ਇਨਸਾਨ ਬਚ ਜਾਵੇ। ਪਰ ਧਰਮ ਦਾ ਕੰਮ ਕਰਨ ਵੇਲੇ ਦੇਰੀ ਕਰਦਾ ਹੈ, ਅਗਰ ਉਹ ਸਮਾਂ ਲੰਘ ਗਿਆ ਬੱਚਾ ਤਾਂ ਆਪਣੇ ਸਵਾਗ ਪਤਨੀ ਆਏਗਾ। ਪਰ ਉਸਨੇ ਦਲੀਲਾਂ ਕਰਦਿਆਂ ਕਰਦਿਆਂ ਪਾਪੀ ਸਮਾਂ ਕਈ ਸਾਲ ਗੁਜ਼ਾਰ ਤੇ ਅਜੇ ਪੈਸਾ ਵੀ ਦਾਨ ਨਾ ਕਰ ਸਕੇ ਕਿਸੇ ਧਰਮ ਵਾਸਤੇ। ਸਰੀਰ ਬਿਮਾਰ ਹੋ, ਹੌਲੀ ਹੌਲੀ ਉਹ ਬਿਮਾਰੀ ਵੱਧਦੀ ਚਲੀ, ਭਾਵੇਂ ਇਲਾਜ ਮੁਆਲਜਾ ਹੋ ਰਿਹਾ ਸੀ ਪਰ ਬਿਮਾਰੀ ਘੱਟਦੀ ਨਹੀਂ, ਵੱਧਦੀ ਨਹੀਂ ਜਾਂਦੀ ਹੈ। ਇਉਂ ਪ੍ਰਤੀਤ ਹੁੰਦਾ ਮਾਨਵ ਕਾਲ ਭਗਵਾਨ ਦਾ ਨੋਟ ਸੀ। ਸੋਈਓ ਬਿਮਾਰੀ ਵੱਧਦੀ ਚਲੀ ਗਈ, ਇੱਕ ਦਿਨ ਉਸਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਸਵੇਰ ਦਾ ਵਕਤ ਹੈ, ਕਈ ਸਰਪੰਚ ਸੱਜਣ ਪਿੰਡ ਦੇ ਪਾਸ ਬੈਠੇ ਹੋ, ਤੋਂ ਪੁੱਛਣਗੇ ਸੇਠ ਜੀ ਦੱਸੋ ਕੋਈ ਗੱਲਬਾਤ, ਤੁਹਾਡੇ ਪੁੱਤਰਾਂ ਨੂੰ ਬੁਲਾ ਲਈਏ, ਕੋਈ ਗੱਲ ਕਹਿਣੀ ਹੋਵੇ ਜਾਂ ਕੁਛ। ਹਾਂ, ਕਹਿਣ ਲੱਗਾ ਉਹਨਾਂ ਨੂੰ ਬੁਲਾ ਦਿਓ। ਚਾਹੁੰਦਾ ਸੀ ਵੀ ਹੁਣ ਵੀ ਮੈਂ ਆਪਣੇ ਉਹਨਾਂ ਨੂੰ ਕਹਿ ਕੇ ਇਹਦਾ ਅਰਦਾਸ ਵਗੈਰਾ ਕਰਵਾ ਦਿਆਂ, ਇਹਦੀ ਚੁਗਲੀ ਛੱਡ ਦਿਆਂ, ਚਾਹ ਤਾਂ ਕਿ ਕਿਸੇ ਧਰਮ ਦੇ ਕੰਮ 'ਚ ਲਗਾ ਦਿਆਂ, ਇਹ ਚਾਹੁੰਦਾ ਸੀ। ਖੈਰ ਉਸਨੇ ਕਿਹਾ ਉਹਨਾਂ ਨੂੰ ਬੁਲਾਓ, ਚਾਹੋ ਪੁੱਤਰ ਨੂੰ ਜਲਦੀ ਬੁਲਾ ਦਿਓ। ਖੈਰ ਜਦੋਂ ਉਹਨਾਂ ਨੂੰ ਬੁਲਾਉਣਗੇ, ਐਸੀ ਖੇਡ ਵਰਤੀ ਉਹਨਾਂ ਦੇ ਆਉਂਦਿਆਂ ਉਹਨਾਂ ਦੀ ਜ਼ਬਾਨ ਬੰਦ, ਜ਼ਬਾਨ ਨਹੀਂ ਕੰਮ ਕਰਦੀ। ਆ ਕੇ ਉਸਦੇ ਪੁੱਤਰ ਬੈਠ ਕੇ ਪੁੱਛਣ, ਪਿਤਾ ਜੀ ਕੈਸੀ ਤਬੀਅਤ ਹੈ, ਬੋਲ ਨਹੀਂ ਸਕਦਾ, ਇਸ਼ਾਰਾ ਹੀ ਕਰਦਾ, ਅਖੀਰ ਕੋਈ ਸੇਵਾ ਦੱਸੋ। ਕਹਿੰਦੇ ਸਿਆਣੇ ਪੁੱਛ, ਕੋਈ ਵਕਤ ਅਖੀਰ ਗੁਨਲਾਨ ਕੋਈ ਧਰਮ ਦਾ ਕੰਮ ਕਰਦੇ ਹੁੰਦੇ, ਜੇ ਕੋਈ ਕਿਹਾ ਜਾਵੇ ਸਾਨੂੰ ਦੱਸੋ। ਸੋ ਉਸਨੇ ਹੋਰ ਕੁਛ ਨਹੀਂ ਇਸ਼ਾਰਾ ਕੀਤਾ, ਉਹਨੂੰ ਪਤਾ ਸੀ ਵੀ ਉੱਥੇ ਰੁਪਇਆ, ਉਹਦਾ ਇਸ਼ਾਰਾ ਇਹ ਸੀ ਵੀ ਉਹ ਲਿਆਓ ਮੇਰੇ ਸਾਹਮਣੇ, ਕੱਢ ਕੇ ਸਾਹਮਣੇ ਸਾਹਮਣੇ ਅਰਦਾਸ ਕਰਦੇ ਹੋ। ਤਾਂ ਕਿ ਕਿਸੇ ਧਰਮ ਦੇ ਕੰਮ ਵਿੱਚ ਲਗਾ ਦਿਓ। ਇਹ ਉਹਦਾ ਇਸ਼ਾਰਾ ਸੀ। ਉਹ ਸਮਝਦੇ ਜ਼ਰੂਰ ਸਨ ਬਈ ਇਹਨਾਂ ਦਾ ਇਸ਼ਾਰਾ ਇਹ ਹੈ ਵੀ ਪਿਆ ਨੂੰ ਪਤਾ ਸੀ ਉੱਥੇ ਵਿਆਹ ਹੋਇਆ ਅਤੇ ਲਿਆਉਣ, ਲੇਕਿਨ ਉਹ ਚਾਲ ਨੂੰ ਕੋਲੇ ਕਰ ਲੈਣ ਅਤੇ ਸਾਸ ਨੂੰ ਦੁਨੀਆਂ ਤੋਂ ਕਰ ਲਿਆ। ਸੰਸਾਰ ਦੀ ਪ੍ਰੀਤੀ ਝੂਠੀ ਹੈ, ਜਗਤ ਮੈਂ ਝੂਠੀ ਦੇਖੀ ਸੀ। ਸੰਸਾਰ ਦੀ ਪ੍ਰੀਤੀ ਗਰਜਦੀ ਹੈ, ਖੁਸ਼ੀ ਦੀਦੀ ਹੈ।
ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ
ਅੰਤਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਜੀ। ਮਨ ਮੂਰਖ ਅਜਮੋ ਨੈ ਸਮਝਤ, ਸਿੱਖ ਦੇ ਹਾਰਿਓ ਨੀਤ, ਨਾਨਕ ਭੋਜਨ ਪਾਰ ਤੁਰੇ ਜੋ ਗਾਵੇ ਪਰ ਕੇ। ਸੰਸਾਰ ਦੀ ਝੂਠੀ ਪ੍ਰੀਤੀ ਉਦ ਵਰਗਾ ਇੱਕ ਲੜਕਾ ਕੋਈ ਕੰਮ ਨਹੀਂ ਕਰਦਾ, ਕਰਦੇ ਉਹਦੇ ਨਾਲ ਕਦੇ ਹਿੱਤ ਨਹੀਂ ਕਰਦੇ, ਕੁਛ ਵੀ ਕੰਮ ਨਹੀਂ ਕਰਦਾ, ਜਾਂ ਹੋਰ ਕੋਈ ਸੰਬੰਧੀ ਹੈ, ਪਰ ਦੁਨੀਆਂ ਉਦਰਜ ਹੈ, ਸਾਰਿਆਂ ਦੀ ਇਹੀ ਹਾਲ ਹੈ। ਇਸ ਕਰਕੇ ਇਹਦੇ ਜੇ ਕੋਈ ਹਿੰਦੂ ਹਨ ਗੁਰੂ ਤੇ ਪਰਮੇਸ਼ਵਰ ਹੀ ਹੈ, ਉਹ ਇਸਦਾ ਅਸਲ ਮਾਇਨੇ ਵਿੱਚ ਭਲਾ ਚਾਹੁੰਦੇ ਹਨ, ਬਾਕੀ ਇਸਦਾ ਭਲਾ ਕੋਈ ਨਹੀਂ ਚਾਹੁੰਦਾ ਹੈ। ਇਹ ਸਾਧ ਸੰਗਤ ਪਰ ਮਨ ਕਿਹਾ ਜਾ ਮੂਰਖ ਹੈ, ਇਸ ਗੱਲ ਨੂੰ ਸਮਝਦਾ ਨਹੀਂ। ਰੋਜ਼ ਇਹਦੇ ਵਰਤੋਂ ਵਿੱਚ ਇਹ ਗੱਲਾਂ ਆਉਂਦੀਆਂ ਨੇ, ਕੋਈ ਪਰਵਾਹ ਨਹੀਂ ਜਾਣਦਾ। ਮਨ ਮੂਰਖ ਮੇਰਾ ਨਾ ਸਮਝੇ, ਮਨ ਇਸ਼ਾਰੇ ਕੀਤੇ ਜਾਣੇ ਉਹ ਕੰਧ ਵੱਲ ਇਸ਼ਾਰੇ ਕੀਤੇ, ਉਹਨੂੰ ਪਤਾ ਸੀ ਉੱਥੇ ਰੁਪਇਆ ਰੱਖਿਆ ਹੋਇਆ ਵੀ ਉਹ ਰੁਪਇਆ ਲਿਆ, ਉਹ ਮੇਰੇ ਸਾਹਮਣੇ ਅਰਦਾਸ ਕਰਦੇ ਹੋ ਜਾਂ ਚੁੰਬੀ ਛੱਡੋ, ਜਾਣੇ ਕਿਸੇ ਤਰੀਕੇ ਸਿਰ ਸੰਕਲਪ ਕਰ ਦਿਓ ਧਰਮ ਦੇ ਅਰਥ ਲਗਾ। ਇਸ਼ਾਰਾ ਉਹਦਾ ਇਹ ਸੀ, ਸਮਝ ਵੀ ਗਏ ਉਹਦੇ ਲੜਕੇ, ਲੇਕਿਨ ਸਾਸ ਸੰਸਾਰ ਦੀ ਝੂਠੀ ਕੀਤੀ, ਸੋਚਿਆ ਇਹ ਤਾਂ ਨਹੀਂ ਜਾਣਦੇ ਸਾਡਾ ਹੱਕ ਤਾਂ ਸਾਨੂੰ ਮਿਲ ਚੁੱਕਿਆ, ਇਹਨਾਂ ਕੁਛ ਨਹੀਂ ਰੱਖਿਆ, ਸਿਰਫ ਵਿਸ਼ਵਾਸ ਤੇ ਇਹ ਰੁਪਇਆ ਰੱਖਿਆ ਜੀ ਧਰਮ ਅਰਥ ਦਾਨ ਕਰ ਦੀਏ ਕਿਤੇ, ਲੇਕਿਨ ਅਜੇ ਤੱਕ ਨਹੀਂ ਕਰ ਸਕੇ। ਹੁਣ ਵਕਤੇ ਅਖੀਰ ਆਇਆ, ਹੁਣ ਵੀ ਚਾਹੁੰਦੇ ਨੇ ਵੀ ਹੋ ਜਾਏ ਕਿ ਹੁੰਦੇ ਆਉਂਦਿਆਂ ਹੋ ਜਾਏ ਤਾਂ ਠੀਕ ਹੈ, ਪਰ ਇਹ ਜਾਣ ਕੇ ਵੀ ਇਹ ਤਾਂ ਹੁਣ ਕੋਈ ਦਮ ਦਾ ਪ੍ਰਾਹੁਣਾ ਤਾਂ ਕਾਰਨ ਟੋੜੇ ਕਰਨੇ ਸ਼ੁਰੂ ਕਰ ਦਿੱਤੇ। ਲੋਕ ਪੁੱਛਦੇ ਹਨ ਬਈ ਕੀ ਗੱਲ ਹੈ, ਤੁਹਾਡਾ ਪਿਤਾ ਕੀ ਕਹਿੰਦਾ ਹੈ, ਉਹ ਕਹਿੰਦੇ ਜੀ ਕਹਿੰਦੇ ਕੀ ਹਨ ਬੱਤੇ ਅਸੀਂ ਲੋਕੀ ਪੁੰਨਦਾਨ ਕਰਦੇ ਹੁੰਦੇ ਹਨ ਇਹ ਕਹਿਦਾ ਹੀ ਹੈ ਪਰ ਇਹ ਕਹਿੰਦੇ ਹਨ ਪੁੰਨਦਾਨ ਤਾਂ ਕਰ ਦਿੰਦੇ ਜਿੰਨਾ ਪੈਸਾ ਸੀ ਮੈਂ ਸਾਰਾ ਕੰਧਾਂ ਤੇ ਮਕਾਨ ਤੇ ਲਾ ਬੈਠਾ ਇਹ ਉਹ ਕਹਿੰਦੇ ਉਹਨੂੰ ਟਾਲ ਕੇ ਬੈਠੇ ਲੋਕਾਂ ਨੇ ਜਦੋਂ ਇੰਨੀ ਗੱਲ ਸੁਣੀ ਸੁਣਦਾ ਉਹਨੂੰ ਜ਼ਰੂਰ ਸੀ ਬੋਲੀ ਨਹੀਂ ਸੀ ਜ਼ਬਾਨ ਹੀ ਬੰਦ ਹੋ ਗਈ ਬੜਾ ਉਸਨੂੰ ਦੁੱਖ ਹੈ ਵੇਚਦਾ ਇਹਨਾਂ ਇਹਨਾਂ ਦਾ ਸਭ ਕੁਛ ਚੁੱਕਾ ਟੱਕਾ ਹੱਥ ਦਿੱਤਾ ਕੋਈ ਸੰਕੋਚ ਨਹੀਂ ਮੈਂ ਰੱਖਿਆ ਫਿਰ ਵੀ ਮੇਰੇ ਨਾਲ ਕਿਤਨੀ ਇਹ ਚਾਲਾਕੀ ਕਰ ਰਹੇ ਹਨ ਮੈਂ ਚਾਹੁੰਦਾ ਧਰਮਾਂ ਹੁਣ ਕਰਦੇ ਹਾਂ ਜੋ ਕੁਛ ਮੇਰਾ ਰੱਖਿਆ ਸੀ ਜਿਸ ਕੰਮ ਵਾਸਤੇ ਪਰ ਇਸ ਵਿੱਚ ਵੀ ਇਹ ਟਾਲ ਨੂੰ ਥੋੜ੍ਹੇ ਕਰਦੇ ਚਾਹੁੰਦੇ ਚਾਰ ਹਿੱਸੇ ਇਹਦੇ ਵੀ ਸਾਨੂੰ ਇਵੇਂ ਕਰਦਿਆਂ ਕਰਦਿਆਂ ਉਹਦੇ ਪੁਰਾਣ ਖਤਮ ਯਾਨੀ ਉਹਨੂੰ ਦਾਨ ਨਾ ਕਰ ਸਕਿਆ ਪਸ਼ਚਾਤਾਪ ਕਰਦਾ ਹੀ ਤੁਰ ਜਾਂਦਾ ਹੈ ਇਸੀ ਗੱਲ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਖੋਲ ਕੇ ਦੱਸਦੇ ਹਨ ਮਨ ਕੀ ਮਾਨੀ ਮਾਏ ਰੇ ਨਾ ਹਰ ਭਜੇ ਨਾ ਤੀਰਥ ਸੇਵੇ ਛੋਟੀ ਖਾਲਕ ਮਨ ਦੀ ਮਨ ਦੇ ਵਿੱਚ ਰਹਿ ਗਈ ਹੈ ਮਨ ਦੀ ਮਨ ਦੇ ਪਸ਼ਚਾਤਾਪ ਕਰਦਾ ਹੋਇਆ ਤੁਰ ਗਿਆ ਉਹਦੀ ਮਨ ਦੀ ਮਨ ਵਿੱਚ ਹੀ ਰਹਿ ਗਈ ਨਾ ਉਸ ਰੁਪਏ ਨੂੰ ਤੀਰਥਾਂ ਆਦਿ ਖਰਚ ਕੀਤਾ ਨਾ ਉਸਦੇ ਭਜਨ ਪਾਠ ਆਦਿ ਕਰਵਾਏ ਨਾ ਕਿਸੇ ਹੋਰ ਧਰਮ ਦੇ ਕੰਮ ਤੇ ਖਰਚ ਕਰਿਆ ਬਸ ਅਸੀਂ ਪਸ਼ਚਾਤਾਪ ਕਰਦਾ ਹੀ ਤੁਰ ਗਿਆ ਕਬੀਰ ਜੀ ਕਹਿੰਦੇ ਅਗਰ ਜ਼ਿੰਦਗੀ ਵਿੱਚ ਪਰਮਾਤੀ ਹੋਏ ਹੋਏ ਭੁੱਲ ਦੇ ਅਧੀਨ ਹੋਏ ਹੋਏ ਅਗਿਆਨ ਵਸ਼ ਹੋਏ ਹੋਏ ਵਾਹਿਗੁਰੂ ਦਾ ਭਜਨ ਨਾ ਕਰੋਗੇ ਫਿਰ ਪਾਛੇ ਪਛਤਾਓਗੇ ਜਦ ਪ੍ਰਾਣ ਜਾਏਗੇ ਜਿਵੇਂ ਸ਼ਾਹੂਕਾਰ ਨੇ ਪਛਤਾਪ ਕੀਤਾ ਸੀ ਕਿਸੇ ਤਰ੍ਹਾਂ ਤੁਹਾਨੂੰ ਹੀ ਪਛਤਾਪ ਕਰਨਾ ਹੀ ਪਏਗਾ ਔਰ ਕੁਛ ਹੱਥ ਨਹੀਂ ਆਏਗਾ ਪਿੱਛੋਂ ਰੋਵੇਂਗਾ ਤੇ
ਸਤਿ ਸ਼੍ਰੀ ਅਕਾਲ।
ਜ਼ਿੰਦਗੀ ਵਿੱਚ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਸਿਰਫ ਦੁਨਿਆਵੀ ਸੰਗਿਆ ਵਿੱਚ ਹੀ ਆਪਣਾ ਸਮਾਂ ਗੁਜ਼ਾਰ ਦਿੱਤਾ, ਪਰਮਾਤਮਾ ਫਲ ਤੋਂ ਦੂਰ ਰਿਹਾ ਤਾਂ ਵਰਤੇ ਅਸੀਂ ਪਛਤਾਤਾਪ ਔਰ ਅੱਗੇ ਦੁਖੀ ਦੁੱਖ, ਅੱਗੇ ਹਨੇਰਾ ਹੀ ਹਨੇਰਾ ਹੈ। ਇਸ ਕਰਕੇ ਬਿਹਤਰ ਹੈ ਜਿੱਥੇ ਵਿਵਹਾਰ ਸਿੱਧ ਕਰਨਾ ਉੱਥੇ ਚੌਵੀਆਂ ਘੰਟਿਆਂ ਵਿੱਚ, ਅਗਰ ਜ਼ਿਆਦਾ ਨਹੀਂ ਕਮ ਸੇ ਕਮ ਥੋੜ੍ਹਾ ਜਿਹਾ ਸਮਾਂ ਦੋ ਢਾਈ ਘੰਟੇ ਤਾਂ ਪਰਮੇਸ਼ੁਰ ਦੇ ਭਜਨ ਵਿੱਚ ਕੱਢ ਹੀ ਲਿਆ। ਇਉਂ ਕਰਦੇ ਕਰਦੇ ਥੋੜ੍ਹਾ ਥੋੜ੍ਹਾ ਕਰਦੇ ਕਰਦੇ ਬਹੁਤ ਹੋ ਜਾਇਆ ਕਰਦਾ ਹੈ। ਸੰਯੋਗ ਸਾਧ ਸਿੰਘ ਆਪ ਧਿਆਨ ਦਿਓ, ਜਿਹਨੂੰ ਸਮਝ ਪਈ ਉਹ ਇਸ ਪਾਸੇ ਪੱਕੇ, ਸਮਝ ਪੈਂਦੀ ਹੈ ਸਤਸੰਗ ਦੁਆਰਾ। ਸਾਧ ਸੰਗਤ ਮੈਨੂੰ ਭਾਵ ਨਾ ਹੀ ਉਪਜਿਆ, ਭਾਵ ਵੀ ਉਹਨੂੰ ਭਗਤ ਨਾ ਹੋਏ ਅਤੇ ਸਾਧ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਵਹਿ ਹੁੰਦਾ। ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋਇਆ ਕਰਦੀ, ਤਾਂ ਤੇ ਪਹਿਲੇ ਲੋੜ ਹੈ ਸਤਸੰਗ ਦੀ। ਇਸ ਕਰਕੇ ਹੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਸਤਸੰਗ ਦੀ ਮਹੱਤਤਾ ਉੱਪਰ ਸਾਨੂੰ ਸਮਝਾਉਂਦੇ ਹੈ। ਸੁਣਿਓ ਮੇਰੇ ਨੀਤਾ ਜੀ, ਗੁਰੂ ਅਰਜਨ ਦੇਵ ਮਹਾਰਾਜ ਕਿਤਨੇ ਪਿਆਰ ਨਾਲ ਸਮਝਾਉਂਦੇ ਨੇ, ਇਹ ਮੇਰੇ ਮਿੱਤਰ ਜਨੋ ਸਾਧੂ ਸੰਘ ਦੀ, ਸਤਸੰਗ ਦੀ, ਸਾਧ ਸੰਘ ਦੀ ਮਹਿਮਾ ਸੁਣਨਾ। ਜਿਵੇਂ ਅੱਠੇ ਤਾਤਾਂ ਤਾਂਬਾ ਇੱਕ ਕਾਂਸੀ ਆ ਪਾਰਸ ਨੂੰ ਮਿਲ ਕੇ ਸੋਨਾ ਬਣ ਜਾਂਦੀਆਂ, ਇਸੀ ਤਰ੍ਹਾਂ ਹੀ ਚੰਦਨ ਦੇ ਨਾਲ ਮਿਲ ਕੇ ਹੋਰ ਤੱਤ ਜਿਹੜੇ ਹਨ ਚੰਦਨ ਦੇ ਬਣ ਵਿੱਚ ਲੱਗੇ ਹੋਏ ਉਹ ਵੀ ਚੰਦਨ ਰੂਪ ਬਣ ਜਾਂਦੇ ਹਨ। ਗੰਗਾ ਦੇ ਵਿੱਚ ਮਿਲ ਕੇ ਤਮਾਮ ਨਦੀਆਂ ਗੰਗਾ ਰੂਪ ਬਣ ਜਾਂਦੀਆਂ ਹਨ। ਇਸੀ ਤਰ੍ਹਾਂ ਇਹ ਜੀਵ ਵੀ ਸਤਸੰਗ ਵਿੱਚ ਮਿਲ ਕੇ ਸਤਰੂਪ ਵੀ ਪਰਮੇਸ਼ਰ ਦੇ ਵਿੱਚ ਅਭੇਦ ਹੋ ਕੇ ਪਰਮੇਸ਼ਰ ਨੂੰ ਬਣ ਜਾਂਦਾ। ਇਉਂ ਗਨਕਾ ਦਾ ਪ੍ਰਸੰਗ, ਗਨਕਾ ਪਾਪਣ ਹੋਏ, ਪਾਪਾਂ ਦਾ ਗਲ ਹਾਰ ਸਰੋਤਾ ਮਹਾਂਪੁਰਖ ਅਚਾਨ ਚੱਕ ਗਨਕਾ ਵਾਲੇ ਆਏ ਖਲੋਤਾ ਦੁਰਮੁਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਸਿਸ਼ਨੂੰ ਸੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵੰਡ ਸੋਤਾ। ਗਨਕਾ ਦੇ ਚਿੱਤ ਵਿੱਚ ਵੈਰਾਗ ਲੱਗਿਆ ਦੁਰਲੇ ਸੰਸਕਾਰਾਂ ਦਾ ਬਲ, ਮਹਾਂਪੁਰਖ ਦਾ ਮਿਲਾਪ ਹੋਇਆ ਉਹਨਾਂ ਪਾਸ, ਆਪਣਾ ਪਰਲੋਕ ਜਮਾਂ ਦਾ ਨਰਕਾ 84 ਹਜ਼ਾਰ ਦਾ ਦੁੱਖ ਜ਼ਾਹਰ ਕੀਤਾ, ਉਸਦੇ ਬਚਣ ਵਾਸਤੇ ਉਹਨਾਂ ਪਰਮੇਸ਼ੁਰ ਦੇ ਨਾਮ ਦਾ ਉਪਦੇਸ਼ ਕੀਤਾ, ਪਰਮੇਸ਼ੁਰ ਦੇ ਨਾਮ ਦੀ ਸਿੱਖਿਆ ਦਿੱਤੀ। ਹੱਥੋਂ ਦੇ ਸੰਤਾਂ ਨੇ ਧੋਤਾ ਗਨਕਾ ਪਾਪ ਕਰਤਾ ਹੀ ਹੈ। शुद्ध हो जाना चाहिए क्योंकि सासू भजन सिमरन दियां जुगतियां जीयां गुरबाणी में जो महापुरख इन्हां दी कमाईयां वाले हन उन्हां राही तुहाडा पता लगता है अधिकारी जनां नूं क्यों करके बैकरी बाणी द्वारा भजन हुंदा है मध्मा बाणी द्वारा भजन हुंदा है प्रसंती बाणी द्वारा भजन हुंदा है परा बाणी द्वारा भजन हुंदा है स्वास्थ भजन हुंदा है ਰੋਮ ਰੋਮ ਭਜਨ ਹੁੰਦਾ ਹੈ ਆਗਿਆ ਚਤੁਰ ਚ ਭਜਨ ਹੁੰਦਾ ਹੈ ਤ੍ਰਿਪਤੀ ਚ ਭਜਨ ਹੁੰਦਾ ਹੈ ਦਸਵੇਂ ਦੁਆਰ ਚ ਭਜਨ ਹੁੰਦਾ ਹੈ ਸੋ ਇਉਂ ਇਸ ਤਰੀਕੇ ਫਿਰ ਭਜਨ ਦੇ ਤਰੀਕੇ ਬਹੁਤ ਪਰ ਇੱਥੇ ਕਿਉਂਕਿ ਅਜੇ ਉਸਦਾ ਮਨ ਬਹੁਤ ਮੈਲਾ ਸੀ ਸੁਭਾਅ ਬਣਾਉਣਾ ਸੀ ਵਿਸ਼ਵਾਸ ਉਹਨੂੰ ਤੋਤੇ ਦੇ ਬਹਾਨੇ ਮਨ ਦੀ ਸ਼ੁੱਧੀ ਸੁਭਾਅ ਪੈ ਜਾਣ ਵਾਸਤੇ ਉਹਨਾਂ ਨੇ ਤੋਤਾ ਜੋ ਰਾਮ ਰਾਮ ਪੜਿਆ ਸੀ ਉਸ ਦੁਆਰਾ ਉਸਨੂੰ ਭਜਨ ਦੀ ਸਿੱਖਿਆ ਦਿੱਤੀ ਦੇਖੋ ਸਵਖਤੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਇਹ ਤੋਤੇ ਤੋਂ ਦਿਨ ਕਿਹੜੇ ਤੱਕ ਰਾਮ ਰਾਮ ਕਹਾਓ ਅਤੇ ਆਪ ਕਹਿੰਦਿਆਂ ਸੁਣਦਿਆਂ ਹਰ ਦੋਨੋਂ ਤਰੀਕੇ ਸਿਰ ਮਨ ਦੇ ਪਾਪ ਝੜਦੇ ਹਨ ਸੁਣਤੇ ਪੁਨੀਤ ਕਹਿਤੇ ਦੋਨੋਂ ਤਰੀਕੇ ਸਿਰ ਪਾਪ ਝੜਦੇ ਹਨ ਮਨ ਸ਼ੁੱਧ ਹੁੰਦਾ ਹੈ ਜਿਉਂ ਜਿਉਂ ਮਨ ਸ਼ੁੱਧ ਹੁੰਦਾ ਹੈ ਟਿਕਦਾ ਹੈ ਇਕਾਗਰ ਹੁੰਦਾ ਹੈ ਇਕਾਗਰ ਔਰ ਟਿਕਾ ਦੇ ਵਿੱਚ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਹੈ ਭਜਨ ਦਾ ਆਨੰਦ ਹੌਲੀ ਹੌਲੀ ਪ੍ਰਾਪਤ ਹੁੰਦਾ ਹੈ ਅੱਗੇ ਜਾ ਕੇ ਜਿਉਂ ਜਿਉਂ ਜ਼ਿਆਦਾ ਮਨ ਇਕਾਗਰਤਾ ਦੇ ਘਰ ਵਿੱਚ ਜਾਂਦਾ ਹੈ ਜ਼ਿਆਦਾ ਸੁੱਖ ਸ਼ਾਂਤੀ ਵਧਦੀ ਚਲੀ ਜਾਂਦੀ ਸਵਾਈਓ ਇਸ ਤਰੀਕੇ ਸਿਰ ਉਸਨੂੰ ਦੱਸ ਕੇ ਆਪ ਤਾਂ ਚਲੇ ਗਏ ਉਸਨੇ ਸੰਤਾਂ ਦੇ ਭਜਨਾਂ 'ਤੇ ਪਹਿਰਾ ਦੇਣਾ जेको भजन कमावे संतन का शुक्र प्रसादी से नियम है। जितना जितना जितनी परसेंटेज से कोई पहरा दिंदा सतगुरु के भजन से उतनी परसेंटेज से उसने शुक्र की प्राप्ति होती है। जो 100% सतपुरुषों का भजन कमाता है वो 100% ही शुद्धि भजन है। जो 50% कमाता है यह नियम है। इस करके गणका ने पूरा पूरा पैरा सतपुरुषों के भजना पर देना शुरू किया। रोजाना ही भजन करते 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 मन की मैली लेंदी है, जिमें मैले कपड़े में साबण लगे उसकी मल दूर होंगी, शुद्ध होंदा चला जाता है। तो पहले पहल शासन भजन हट न करना पैदा है। आ दूसरी अवस्था सहज अवस्था होया करती है, करद करद मन शुद्ध जो हो जाता है तो भजन एकाग्रता होने करके भजन का आनंद प्राप्त हों, सहज अवस्था है, शांतमई अवस्था है। तो जिसनों को प्राप्त हो जाए वो सुख में कौन वर्णन कर सकता है। वो सुख की बाबत दसिया है, कह बिल्कुल सोभा नहीं देखा ही परमान स्वयं उस हरी जो नाम अमोल वस्तु है भी जान सकता है। सो जाने इन चाकिया नाम यूं करते 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 एदा मन शुद्ध हो गया। जो मन शुद्ध हो जाता है शासन पहले मेला मन जिहड़ा है बुराइयां वल खिंच खांदा है, बुराइयां वल दौड़दा है। शुद्ध मन जो है बुराइयां वल खिंच नहीं खांदा, बुराइयां वल दौड़दा नहीं। अगर मन ही बुराइयां वल ना जाएगा बुराई हो कैसे सकेगी शरीर से। जिहदा मन बुराइयां वल दौड़दा है उहदा शरीर भी बुराई वल जाएगा। अगर मन ही बुराई वल ना जाएगा शरीर बुराई वल कैसे जा सकेगा, क्यों शरीर ने ना मन दे कहे अनुसार चलना है। ਸਵਯੋਂ ਉਸਨੂੰ ਚੰਗੀ ਸੋਹਣੀ ਸਵਸਥ ਅਵਸਥਾ ਪ੍ਰਾਪਤ ਹੋਵੇ। ਹਾਂ ਇਉਂ ਇੱਕ ਦਫ਼ਾ ਦਾ ਜ਼ਿਕਰ ਸਾਧੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 13-14 ਸਾਲ ਦੀ ਉਮਰ। ਆਪ ਜੀ ਹਰ ਵਕਤੀ ਗੁਰਾਂ ਨਾਲ ਜ਼ਬਾਨ ਨਾਲ ਖਿਆਲ ਨਾਲ ਰਹਿਣ ਦਾ ਜਾਪ ਕਰਦੇ ਰਹਿੰਦੇ। ਮਾਤਾ ਜੀ ਨੇ ਦੇਖਿਆ ਵੀ ਮੇਰੇ ਪੁੱਤਰ ਦੇ ਬੁੱਲ ਹਿੱਲਦੇ ਰਹਿੰਦੇ, ਐਸ ਕੋਈ ਬਿਮਾਰੀ ਨਾ ਹੋ ਗਈ ਹੋ। ਕਈ ਦਿਨ ਦੇਖਦਿਆਂ ਦੇਖਦਿਆਂ ਇੱਕ ਦਿਨ ਪੁੱਛਣ ਲੱਗੀ ਪਾਸ ਪਠਾ ਕੇ, ਪੁੱਤਰ ਜੀ ਉਹ ਜੇ ਕੋਈ ਬਿਮਾਰੀ ਹੈ ਇਲਾਜ ਕਰਾ ਲੈਣਾ ਚਾਹੀਦਾ। ਗੁਰੂ ਜੀ ਕਹਿਣ ਕਿਉਂ ਮਾਤਾ ਜੀ ਕੀ ਗੱਲ। ਕਹਿਣ ਲੱਗੀ ਜਦ ਮੈਂ ਤੇਰੇ ਮੂੰਹ ਵੱਲ ਦੇਖਦੀ ਹਾਂ ਤੇਰੇ ਬੁੱਲ ਹਿੱਲਦੇ ਨੇ, ਅਗਰ ਕੋਈ ਬਿਮਾਰੀ ਹੈ ਇਲਾਜ ਕਰਾ ਲੈਣਾ ਚਾਹੀਦਾ। ਇਹ ਸੁਣ ਕੇ ਗੁਰੂ ਜੀ ਕਹਿਣ ਮਾਤਾ ਜੀ ਬਿਮਾਰੀ ਤਾਂ ਹੋਏਗੀ, ਮੈਂ ਤਾਂ ਬੁੱਲਾਂ ਦੇ ਨਾਲ ਜ਼ਬਾਨ ਨਾਲ ਔਰ ਖਿਆਲ ਦੇ ਨਾਲ ਰਹਿਣ ਦਾ ਜਾਪ ਕਰਦਾ, ਕਿਉਂ ਮੇਰੇ ਬੁੱਲ ਹਿੱਲਦੇ ਹੈ। ਇਹ ਸੁਣ ਕੇ ਮਾਤਾ ਕਹਿੰਦੀ ਹਰ ਵਕਤੀ ਸੁਬਾ ਸ਼ਾਮ ਥੋੜ੍ਹਾ ਜਿਹਾ ਭਜਨ ਕਰ ਲਏ, ਕੋਈ ਸਵੇਰੇ ਕੋਈ ਸ਼ਾਮ ਨੇ ਉਹ ਕਰ ਲੈਣਾ ਚਾਹੀਦਾ। ਹਰ ਵਕਤੀ ਜਦ ਵੀ ਤੇਰੇ ਮੂੰਹ ਵੱਲ ਤੱਕਦੇ ਤੇਰੇ ਬੁੱਲ ਹਿੱਲਦੇ ਦੇ ਹੁੰਦੇ। ਗੁਰੂ ਜੀ ਕਹਿੰਦੇ ਮਾਤਾ ਜੀ ਮੈਨੂੰ ਅਮਲ ਹੀ ਇੰਨਾ ਪੈ ਜਾ, ਮੈਂ ਨਾਮ ਤੋਂ ਬਿਨਾਂ ਜੀ ਨਹੀਂ ਸਕਦਾ, ਮੇਰੀ ਅਵਸਥਾ ਤਾਂ ਇਹੋ ਜਿਹੀ ਹੋ ਚੁੱਕੀ। ਗੁਰੂ ਜੀ ਆਸਾ ਰਾਗ ਵਿੱਚ ਉਸ ਮੌਕੇ ਮਾਤਾ ਜੀ ਨੂੰ ਸਮਝਾਉਂਦੇ ਹਨ।
ਅੱਖਾਂ ਜੀਵਾਂ ਵਿਸਰੇ ਮਰ ਜਾਵਾਂ, ਮਾ
ਤਾਂ ਜੀਵਾਂ ਵਿਸਰੇ ਮਰ ਜਾਓ। ਮਾਤਾ ਜੀ ਤੁਸੀਂ ਕਹਿੰਦੇ ਹੋ ਸੁਬਹ ਸ਼ਾਮ ਥੋੜ੍ਹਾ ਬਹੁਤ ਭਜਨ ਕਰ ਲੈਣਾ ਚਾਹੀਦਾ, ਪਰ ਮੈਨੂੰ ਤਾਂ ਇਤਨਾ ਅਮਲ ਹੋ ਚੁੱਕਾ ਹੈ, ਮੈਂ ਇੱਕ ਸਾਹ ਵੀ ਭਜਨ ਤੋਂ ਬਿਨਾਂ ਗਵਾਉਣਾ ਨਹੀਂ ਚਾਹੁੰਦਾ। ਜੇ ਮੈਨੂੰ ਇੱਕ ਦਮ ਵੀ ਵਿਅਰਥ ਜਾਂਦਾ ਹੈ, ਮੇਰਾ ਚਿੱਤ ਅਤਿਅੰਤ ਦੁਖੀ ਔਰ ਅਸ਼ਾਂਤ ਹੋ ਜਾਂਦਾ। ਜੇ ਮੈਂ ਕਹਿੰਦਾ ਹਾਂ ਵਾਹਿਗੁਰੂ ਦਾ ਨਾਮ, ਤਾਂ ਮੇਰਾ ਚਿੱਤ ਸ਼ਾਂਤ ਸੁਖੀ ਅਨੰਤ ਅਤੇ ਮਸਰੂਰ ਰਹਿੰਦਾ। ਜੇਕਰ ਵਿਸਰਦਾ ਹੈ ਤਾਂ ਇਤਨਾ ਦੁੱਖ ਹੁੰਦਾ ਹੈ, ਮੌਤ ਤੋਂ ਵੀ ਜ਼ਿਆਦਾ ਦੁੱਖ। ਇਸ ਕਰਕੇ ਮੇਰਾ ਜੀਵਨ ਹੀ ਵਾਹਿਗੁਰੂ ਦਾ ਨਾਮ ਬਣ ਚੁੱਕਾ ਹੈ, ਇਸਦੇ ਆਸਰੇ ਮਨ ਹਮੇਸ਼ਾ ਸ਼ਾਂਤ ਸੁਖੀ ਠੰਡਾ ਆਨੰਦ ਰਹਿੰਦਾ। ਇਹ ਗੱਲ ਸੁਣ ਕੇ ਮਾਤਾ ਕਹਿੰਦੀ, ਬੇਟਾ ਜੇਕਰ ਇਹੋ ਜਿਹੀ ਗੱਲ ਹੈ ਫਿਰ ਵਾਹਿਗੁਰੂ ਦਾ ਨੂੰ ਕਹਿਣ ਵਿੱਚ ਹੀ ਸ਼ਾਂਤੀ ਹੈ। ਸਭ ਮਾਇੰਡ ਦੁਨੀਆਂ ਦੇ ਸਾਰੇ ਲੋਕ ਇਸ ਗੱਲ ਨੂੰ ਚਾਹੁੰਦੇ, ਵੱਡੇ ਵੱਡੇ ਸੁਰਗ ਦੇ ਰਾਜੇ ਆਦਿ ਮਾਇੰਡ ਦੀ ਇੱਛਾ ਰੱਖਦੇ। ਜੇਕਰ ਇੰਨੇ ਵਿੱਚ ਹੀ ਇਹ ਵਸਤੂ ਪ੍ਰਾਪਤ ਹੁੰਦੀ ਹੈ ਸਭ ਤੋਂ ਵੱਡਾ ਸੁਖ ਜੋ ਹੈ, ਤਾਂ ਮੈਨੂੰ ਵੀ ਦੱਸ, ਮੈਂ ਵੀ ਇਹ ਕਰਿਆ ਕਰ। ਇਹ ਸੁਣ ਕੇ ਗੁਰੂ ਜੀ ਕਹਿੰਦੇ, ਮਾਤਾ ਜੀ ਜਿੰਨੀ ਦੇਰ ਤੱਕ ਪੁਰਾਣੇ ਸੁਭਾਅ, ਪੁਰਾਣੇ ਨਿੱਚ, ਪੁਰਾਣੇ ਖਿਆਲਾ, ਪੁਰਾਣੀ ਸੁਸਾਇਟੀ, ਪੁਰਾਣਾ ਲਿਟਰੇਚਰ ਆਦਿ ਜਿਹੜਾ ਦੂਸਰੇ ਪਾਸੇ ਬੁਰਾਈ ਵੱਲ ਖਿੱਚ ਰਿਹਾ ਹੈ, ਉਹਦਾ ਫਰੀ ਤਿਆਗ ਨਹੀਂ ਕਰਦਾ, ਕਾਫੀ ਦੇਰ ਦਾ ਅਭਿਆਸ ਨਹੀਂ ਕਰਦਾ, ਉਤਨੀ ਦੇਰ ਤੱਕ ਹਰੇਕ ਦੇ ਅੱਖੇ ਪੈਰ ਆਖਿਆ ਨਹੀਂ ਜਾਂਦਾ। ਇਹ ਸੁਭਾਅ ਹੌਲੀ ਹੌਲੀ ਬਣਿਆ ਕਰਦੇ ਨੇ। ਇਉਂ ਅਗਲੀ ਪੰਕਤੀ ਵਿੱਚ ਕਹਿੰਦੇ, ਮਾਤਾ ਜੀ ਇਉਂ ਆਮ ਵਾਸਤੇ ਹਰੇਕ ਵਾਸਤੇ ਆਖਣ ਔਖਾ ਸੱਚ,
ਆਖਣ ਔਖਾ ਹੈ ਸੱਚਾ ਨਾਮ। ਪ੍ਰਾਣਾਯਾਮ ਦੇ ਵੱਲ ਕਰਕੇ ਆਯੂ ਵੱਧ ਜਾਂਦੀ,
ਅਤੇ ਛੱਜੂ ਦੀ ਵਾਲਾ ਮਸ਼ਹੂਰ ਹੈ ਛੱਜੂ ਦੇ ਚਵਾਰੇ ਪੈਸੀ ਪਲਕਣਾ ਅਤੇ ਛੱਜੂ ਦਾ ਇੱਕ ਚਵਾਰਾ ਸੀ ਜਿਹਦੇ ਚਾਰ ਸਿਰੇ ਵਾਰੀਆਂ ਉਹਦੇ ਵਿੱਚ ਬੈਠ ਕੇ ਭਜਨ ਕਰਦੇ ਜੋ ਆਨੰਦ ਉੱਥੇ ਪ੍ਰਾਪਤ ਹੁੰਦਾ ਮਤਲਬ ਉਸਾਰੇ ਗਿਆ ਸੀ ਸਵੇਂ ਕਰਕੇ ਇੱਕ ਦਫ਼ਾ ਦਾ ਜ਼ਿਕਰ ਕਰੇ ਛੱਜੂ ਗੇਟ ਹਾਰ ਦਾ ਮਹੀਨਾ ਪਤਾ ਹੀ ਹੈ ਸਾਨੂੰ ਆਪਣੇ ਦੇਸ਼ ਵਿੱਚ ਕਿਤਨੀ ਗਰਮੀ ਪੈਂਦੀ ਗੇਟ ਹਾਰ ਮੂੰਹਾਂ ਚੱਲਦੀਆਂ ਦੋਵਾਂ ਦੇ ਚੱਲਣ ਕਰਕੇ ਸਾਰੀ ਪ੍ਰਿਥਵੀਓਂ ਤਾਪ ਉੱਠਦੀ ਹੈ ਜਿਵੇਂ ਹੀਰ ਖਾਲਸ ਉਸਦਾ ਚਿੱਤਰ ਪਿਆ ਕਰਦਾ ਸਾਰੇ ਪਦਾਰਥ ਸਭ ਉੱਠਦੇ ਸੀ ਸਵੇਰ ਸਾਰ ਹੀ ਭਵਿੱਖ ਛੱਜੂ ਧਰਮ ਧਾਰਨ ਕਰ ਰਾਵੀ ਲਾਹੌਰ ਦੇ ਪਰਲੇ ਪਾਸੇ ਨਾਲ ਹੀ ਵਗਦੀ ਹੈ ਉਹਦੇ ਵਿੱਚ ਇਸ਼ਨਾਨ ਕਰਕੇ ਉਹਦੇ ਕਿਨਾਰੇ ਬੈਠ ਕੇ ਪ੍ਰਭੂ ਦੇ ਧਿਆਨ ਵਿੱਚ ਮਗਨ ਹੈ ਦਰਖਤ ਸਨ ਉਹਨਾਂ ਵਿੱਚ ਬੈਠ ਗਿਆ ਦੁਪਹਿਰ ਤੱਕ ਤਕਰੀਬਨ ਉੱਥੇ ਬੈਠਾ ਪ੍ਰਸ਼ਾਦ ਦੇ ਵਕਤ ਉਸਨੇ ਚੱਲੇ ਛਤਹੀ ਲੱਗੀ ਹੋਈ ਹੈ ਗੁਰੂ ਸਾਹਿਬ ਉਸਤ ਪਹਿਨੇ ਹੋਏ ਆ ਰਹੇ ਹਨ ਆਪਣੇ ਘਰ ਨੂੰ ਰਸਤੇ ਦੇ ਵਿੱਚ ਕਿਸੇ ਸ਼ਹਿਰ ਪੈਰ ਬਹੁਤ ਵੱਡੀ ਕਈ ਮੰਜ਼ਲੀ ਬਿਲਡਿੰਗ ਤਿਆਰ ਹੋ ਰਹੀ ਹੈ ਉੱਥੇ ਰਾਜ ਲੋਕਾਂ ਨੇ ਉੱਚੀਆਂ ਪੈੜਾਂ ਵਧੀਆਂ ਹੋਈਆਂ ਅੱਧੇ ਅਸਮਾਨ ਬੈਠੇ ਚਿਣਾਈ ਕਰ ਰਹੇ ਸੋ ਇੱਕ ਮਸਰਾ ਬੰਦਾ ਸਿੰਘਾਂ ਵਿੱਚ ਛੱਜੂ ਵੱਲ ਦੇਖ ਕੇ ਉਸਨੇ ਆਵਾਜ਼ਾਂ ਕੱਸਿਆ ਵੀ ਭਗਤੀ ਕਰਨੀ ਚਾਹੀਦੀ ਹੈ ਛੱਤਰੀਆਂ ਲਾ ਲਾ ਤੁਰਿਆ ਕਰਾਂਗੇ ਨਾਲੇ ਚਿੱਟੇ ਕੱਪੜੇ ਪਹਿਨੇ ਲੋਕੀ ਮੱਥੇ ਵੀ ਟੇਕਿਆ ਇਹੀ ਜੀ ਗੱਲ ਉਸਨੇ ਕੀਤੀ ਭਾਵੇਂ ਛੱਜੂ ਦੇ ਕੰਨ ਵਿੱਚ ਜੇ ਆਵਾਜ਼ ਪਏ ਉਹਨਾਂ ਸੋਚਿਆ ਇਹਨਾਂ ਲੋਕਾਂ ਨੇ ਭਗਤੀ ਨੂੰ ਸਾਲਾ ਜੀ ਦਾ ਘਰ ਹੀ ਸਮਝਿਆ ਜ਼ਰਾ ਥੋੜ੍ਹੀ ਜਿਹੀ ਜਾਣੂ ਕਰਾ ਦਿੱਤਾ ਜਾਵੇ ਫਿਰ ਉਸ ਵਕਤ ਉਹ ਲੰਘ ਗਏ ਦੂਸਰੇ ਤੀਸਰੇ ਦਿਨ ਆ ਕੇ ਕਹਿਣ ਲੱਗੇ ਉਹਨਾਂ ਲੋਕਾਂ ਨੂੰ ਜੋ ਰਾਜ ਲੋਕ ਚੜਾਈ ਕਰਦੇ ਸਨ ਬਈ ਤੁਹਾਡੇ ਵਿੱਚ ਮੁਖੀ ਕੌਣ ਹੈ ਉਹਨਾਂ ਕਹੀਆ ਸਾਡਾ ਜਥੇਦਾਰ ਕਹਿੰਦੇ ਬਈ ਸਾਡੇ ਥੋੜ੍ਹਾ ਜਿਹਾ ਕੰਮ ਹੈ ਜੇ ਕਰਿਆ ਮੈਂ ਤਾਂ ਉਹ ਕਹਿਣ ਲੱਗੇ ਭਗਤ ਜੀ ਇਹ ਸ਼ੇਖ ਜੀ ਦੀ ਬਿਲਡਿੰਗ ਤਾਂ ਪਤਾ ਨਹੀਂ ਕਿੰਨੇ ਸ਼ਤਮ ਤਿਆਰ ਹੋਣੀ ਬਹੁਤ ਵੱਡੀ ਹੈ ਤੁਹਾਡੇ ਕਿੰਨਾ ਕੰਮ ਹੈ ਸਾਡੇ ਤਾਂ ਇੱਕ ਦੋ ਹੁੰਦਾ ਹੀ ਕੀਤੀ ਕਿਤੇ ਚੱਕਰ ਮਾਰਿਆ ਅੱਛਾ ਸ਼ੇਠ ਜੀ ਨੂੰ ਪੁੱਛਾਂਗੇ ਅਗਰ ਸਾਨੂੰ ਆਗਿਆ ਦੇ ਦਿੱਤੀ ਤਾਂ ਅਸੀਂ ਆਜਮਾਂਗੇ ਕੱਲ੍ਹ ਨੂੰ ਨਹੀਂ ਆਜਮਾਂਗੇ ਸਵੇਰੇ ਹਾਂ ਕਹਿਣਗੇ ਅਗਰ ਆਗਿਆ ਮਿਲਗੀ ਸਵੇਰੇ ਪਹੁੰਚ ਗਿਆ ਸਾਡੇ ਘਰ ਸ਼ਾਮ ਦੇ ਵਕਤ ਸੇਠ ਜੀ ਆਏ ਕਹਿਣ ਸੇਠ ਜੀ ਭਗਤ ਛੱਜੂ ਜੀ ਆਏ ਸਨ ਕਹਿਣ ਸਾਡੇ ਇੱਕੋ ਦੂਣਾ ਕੰਮ ਹੈ ਆਪਣਾ ਕੰਮ ਤਾਂ ਪਤਾ ਨਹੀਂ ਕਿੰਨੇ ਸਾਲਾਂ ਵਿੱਚ ਖਤਮ ਹੋਣ ਵਾਲਾ ਜੇ ਹੁਕਮ ਹੋਵੇ ਤਾਂ ਇੱਕ ਅੱਧਾ ਦਿਨ ਉੱਥੇ ਲਾਇਆ ਹੀ ਸੇਠ ਕਹਿਣ ਦਾ ਲਾਇਆ ਗੁਰੂ ਜੀ ਦੂਸਰੇ ਦਿਨ ਸਵੇਰ ਸਾਰ ਹੀ ਸਾਰੇ ਹੀ ਰਲ ਕੇ ਭਗਤ ਛੱਜੂ ਦੇ ਘਰ ਨੂੰ ਕਹਿਣ ਲੱਗੇ ਭਗਤ ਜੀ ਦੱਸੋ ਕੀ ਕੰਮ ਹੈ ਅਸੀਂ ਆ ਗਏ ਸਾਨੂੰ ਸੇਠ ਜੀ ਵੱਲੋਂ ਆਗਿਆ ਮਿਲ ਗਈ ਹੈ ਆ ਗਏ ਦੱਸੋ ਸਵੇਰੇ ਇਸ਼ਨਾਨ ਕੀਤਾ ਕਿ ਹਾਂਜੀ ਇਸ਼ਨਾਨ ਤਾਂ ਕਰ ਹੀ ਲੈਂਦੇ ਗਰਮੀ ਦਾ ਮਹੀਨਾ ਕਈ ਲੋਕ ਤਾਂ ਇਹੋ ਜਿਹੇ ਨੂੰ ਸਾਰਾ ਸਾਰਾ ਸਿਆਲ ਨਹੀਂ ਇਸ਼ਨਾਨ ਕਰਦੇ ਕਰਕੇ ਪਰ ਇਸ਼ਨਾਨ ਪਹਿਲੀ ਚੀਜ਼ ਘਰ ਦੇ ਵਿੱਚ ਸੱਤ ਸੌ ਦਸ ਦਿਨ ਖੁੱਲ੍ਹਾ ਕਰਕੇ ਸੌ ਉੱਤੇ ਇਸ਼ਨਾਨ ਕਰਨਾ ਬੜੀਆਂ ਬੜੀਆਂ ਬਿਮਾਰੀਆਂ ਫਿਰ ਰੱਬ ਦਾ ਭਜਨ ਕਰਨ ਵਾਸਤੇ ਤਾਂ ਜ਼ਰੂਰੀ ਹੈ ਨਾਨਕ ਨਾਮ ਖੁਦਾ ਕਰ ਮਨ ਛਿੰਨ ਯਾਨੀ ਸਰੀਰ ਦੀ ਸ਼ੁੱਧੀ ਨਾਲ ਹੀ ਇਉਂ ਕਰਕੇ ਖੈਰ ਕਹਿਣਗੇ ਜੀ ਹਾਂ ਗਰਮੀ ਦਾ ਮਹੀਨਾ ਭਗਤ ਜੀ ਇਸ਼ਨਾਨ ਤਾਂ ਕਰੇ ਇਹਨੂੰ ਚੰਗਾ ਪੰਜ ਇਸ਼ਨਾਨਾ ਹੀ ਕਰ ਲਓ ਦੋ ਪੈਰ ਦੋ ਅਤੇ ਕਿੰਨੂ ਪੰਜ ਇਹਨਾਂ ਨੂੰ ਧੋ ਲਓ ਕਹਿਣਾ ਅੱਛਾ ਧੋ ਲਏ ਕੰਮ ਦੱਸੋ ਭਗਤ ਜੀ ਦਿਖਾਓ ਸਾਨੂੰ ਕਿਹੜਾ ਕੰਮ ਹੈ ਦੇਖ ਵੀ ਇੱਕ ਅੱਧੇ ਦਿੰਦਾ ਕੰਮ ਹੈ ਤਾਂ ਬਸ ਅੱਜ ਹੀ ਮੁਕਾ ਜਾਵਾਂਗੇ ਮੈਂ ਕਹਿੰਦਾ ਕੰਮ ਵੀ ਦੱਸਦੇ ਹਾਂ ਪੰਜ ਇਸ਼ਨਾਨਾ ਕਰ ਲਿਆ ਚੁਬਾਰੇ ਵਿੱਚ ਭਗਤ ਜੀ ਨੇ ਇੱਕ ਆਸਣ ਬੈਠਣ ਵਾਸਤੇ ਦੋ ਦੋ ਪੈਸਾ ਪ੍ਰਤੀ ਮਾਂ ਰੱਖ ਦਿੱਤੀ ਕਹਿਣਗੇ ਆਓ ਤੁਹਾਨੂੰ ਕੰਮ ਦੱਸੀਏ ਉੱਪਰ ਲੈ ਗਏ ਕਹਿਣਗੇ ਦੇਖੋ ਇਹਨਾਂ ਆਸਣ ਦਿੱਤੀ ਕਿ ਬੈਠ ਜਾਓ ਇਹ ਮਾਲਾ ਪਈ ਹੈ ਹਰਮਨ ਦੇ ਨਾਲ ਪਰਮੇਸ਼ਵਰ ਦਾ ਨਾਮ ਨੇ ਜੋ ਕੁਛ ਵੀ ਮਿਸ਼ਰੇ ਦੇ ਅਨੰਤ ਨਾਮ ਉਹਨਾਂ ਨੂੰ ਕੋਈ ਦੱਸਿਆ ਵੀ ਕਹੀਂ ਚਲੋ ਦੁਪਹਿਰ ਤੱਕ ਦੁਪਹਿਰ ਛੁੱਟੀ ਮਿਲ ਜਾਏਗੀ ਚਾਰ ਪੰਜ ਛੁੱਟੋ ਜਾ ਕੇ ਜਿੰਨਾ ਕੁ ਵਕਤ ਆਰਾਮ ਉੱਥੇ ਕਰੋ ਉਨਾ ਵਕਤ ਆਰਾਮ ਕਰ ਲਿਓ ਫਿਰ ਆ ਜਾਇਓ ਫਿਰ ਹੀ ਕੰਮ ਸ਼ੁਰੂ ਕਰ ਦੇਣਾ ਸ਼ਾਮ ਤੱਕ ਕਰੋ ਜਿਤਨਾ ਕੁ ਤੁਹਾਨੂੰ ਉੱਥੋਂ ਤਨਖਾਹ ਮਿਲਦੀ ਹੈ ਉਦੋਂ ਜ਼ਿਆਦਾ ਦੇ ਦਿਆਂਗੇ ਫਿਰ ਸ਼ੁਰੂ ਕਰੋ ਇੰਨੀ ਗੱਲ ਕਹਿ ਕੇ ਉਤਰਿਆ ਪੜੀ ਤਾਂ പോയിട്ട് ജീവദേഹത്തിൽ എനിക്ക് ചെന്ന ശേഷം ചട്ടക്കം തനി ചട്ടക്കം തയ്ക്കാൻ സമ്മതിക്കണായി കവി സ്വാമിജി കുരുദ്ധേയത്തിന് ബാധിക്കാൻ ശ്രമിച്ചത് നിക്കിത്താവായി അങ്ങനെ പതിയെ ഷാടാക്കം ദശ എന്റെ ദൈക്കം ഭജൻകരണ കിതാക്കം നീങ്ങ അസീ ജിത്തനെ ആത്മക്ഷേത്രാതെ പരമാത്മ ശബ്ദ ഫല ഹെ ഭജൻ കർക്ക് മേണ ഫർദ നീ ഫർദ പ്രാണി മാത്ര ദാ ഫർദ ഇസ്നോ അതാ കർണാ നാ കർണാ ഏ ജാണേ കി ഗൽത്തി ഏ നിസ്മി തി ഗൽത്ത ये फर्ज अदा करता है ठीक अपने फर्ज में अदा कर या नहीं कर सकते गलती है छोटा भी फर्ज है कुछ भी माध्यम पुत्र भजन करना है कदाई धर्म के भगत जी अच्छी तरह आए अभी चिणाई करना है साडा कम तो जेड़ा है जो कह लगे देखो देखो जी ये काम करोगे ਕੱਪੜੇ ਪਾ ਕੇ ਫਿਰੋਂਗੇ ਛਤਰੀਆਂ ਲਾ ਕੇ ਤੁਰੋਂਗੇ ਲੋਕ ਕਿਸੇ ਨੂੰ ਮੱਥੇ ਵੀ ਟੇਕਿਆ ਕਰਨਗੇ ਇੰਨਾ ਅੱਛਾ ਕੰਮ ਹੈ ਕੀ ਦੁੱਖ ਹੈ ਇਹਦੇ ਵਿੱਚ ਕੀ ਮੁਸ਼ਕਿਲ ਹੈ ਛਾਂ 'ਚ ਬੈਠੇ ਹਾਂ ਉਦਨੀ ਕੋਈ ਅੱਧੇ ਸਮਾਨ ਪੈੜਾਂ ਮੰਨ ਕੇ ਦੇ ਨੇੜੇ ਨਹੀਂ ਬੈਠੇ ਹੋਏ ਤੁਸੀਂ ਮੈਂ ਬੈਠ ਕੇ ਰਾਮ ਆ ਰਹੀ ਹੈ ਬਾਰੀਆਂ ਸਹੀ ਕਹਿਣਗੇ ਭਾਈ ਜੀ ਸਾਧੂ ਇਹ ਔਖੀ ਗੱਲ ਸਾਡਾ ਕੰਮ ਕੋਈ ਦਾ ਸਾਧ ਸਿੰਘ ਉਹਨਾਂ ਤੋਂ ਦੋ ਚਾਰ ਦਸ ਮਿੰਟ ਮਿਲਣਾ ਬੈਠ ਕਿਉਂ ਆਖਣ ਔਖਾ ਸਾਚਾ ਨੂੰ ਸੁਭਾਅ ਨਹੀਂ ਸੀ ਭਾਵੇਂ ਕੋਈ ਔਖਾ ਨਹੀਂ ਸੀ ਉਸ ਕੰਮ ਨਾਲ ਕਿੰਨਾ ਸੌਖਾ ਸੀ ਨਹੀਂ ਕਰ ਸਕੇ ਕਿਉਂ ਸੁਭਾਅ ਨਹੀਂ ਸੀ ਬਣਿਆ ਹੈ ਇਸੇ ਕਰਕੇ ਦੱਸਦੇ ਹਨ ਨਾਮ ਕੀ ਵੇਲਾ ਪੈ ਪੈ ਸੋਇਆ ਬੁਰੇ ਕੰਮ ਨੂੰ ਮੁੱਠ ਖਲੋਇਆ ਬੁਰੇ ਕੰਮ ਨੂੰ ਤਾਂ ਸ਼ੇਰ ਬਣ ਜਾਂਦਾ ਹੈ ਜਿਹੜਾ ਚੰਗਾ ਅਸਲੀ ਪਰਮੇਸ਼ਰ ਦਾ ਭਜਨ ਹੈ ਉਹਦੇ ਵਾਸਤੇ ਦਰਿਦਰੀ ਬਣ ਬੁਰਿਆਂ ਚੰਗਿਆਂ ਹੀ ਆਲਕ ਕਰੇ ਬੁਰਿਆਂ ਹੀ ਇੱਥੇ ਮਨ ਅੱਜ ਆਪਸੀ ਰਾਜੂ ਸਾਹਿਬ ਯਾਨੀ ਗੁਰੂ ਜੀ ਕਹਿੰਦੇ ਹਨ ਮਾਤਾ ਜੀ ਇਉਂ ਜਿੰਨੀ ਦੇਰ ਸੁਭਾਣਾ ਬਣ ਜਾਵੇ ਆਖਣੋ ਸੱਚਾ ਥੋੜ੍ਹੀ ਦੇਰ ਵੀ ਨਹੀਂ ਕਿਹਾ ਜਾਂਦਾ ਜ਼ਿਆਦਾਤਰ ਕੀ ਕਹਿੰਦਾ ਇਸ ਵਾਸਤੇ ਜਦੋਂ ਸੁਭਾਅ ਬਣ ਜਾਏ ਸਾਸਨ ਫਿਰ ਤਾਂ ਇਸਦਾ ਜੀਵਨ ਬਣ ਜਾਂਦਾ ਇਉਂ ਹੌਲੀ 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 ਗੰਗਾ ਨੂੰ ਰੋਜ਼ ਉਹਦੇ ਪੜਾਉਂਦੇ ਪੜਾਉਂਦੇ ਮਨ ਸ਼ੁੱਧ ਹੋ ਗਿਆ ਦਿਨੇ ਵੀ ਇਹੀ ਸ਼ਰਾਬ ਨਾਲ ਹੈ ਜਦੋਂ ਸ਼ਰਾਬ ਮਿਲੇ ਪਰਮੇਸ਼ਰ ਦਾ ਭਜਨ ਕਰਦਾ ਜੀਵਨ ਬਣ ਗਿਆ ਇਉਂ ਸਾਧ ਸੰਗਤ ਹੌਲੀ ਹੌਲੀ ਇਹ ਆਦਤ ਬਣ ਜਾਂਦੀ ਹੈ ਜਦੋਂ ਸੁਭਾਅ ਬਣ ਜੇ ਤਾਂ ਸੁਖਦਾਈ ਹੁਣ ਦੁਨੀਆਂ ਦੇ ਸੁਭਾਅ ਵੀ ਤਾਂ ਪਏ ਨਹੀਂ ਕਿ ਸ਼ਰਾਬ ਪੀਣ ਦਾ ਸੁਭਾਅ ਕਹੀ ਹੈ ਕਿਤੋਂ ਹੋਰ ਜਿਤਨੇ ਬੁਰੇ ਸੁਭਾਅ ਹੈ ਕਿਤੋਂ ਪਏ ਹੀ ਹਨ ਰਿਲੀਜੀਅਸ ਸੁਸਾਇਟੀ ਤੋਂ ਮਿਲੇ ਹਨ ਪਰ ਜਿਹਨੂੰ ਸਤਸੰਗ ਕਰਨ ਦਾ ਭਜਨ ਕਰਨ ਦਾ ਜਸ ਕਰਨ ਦਾ ਪਾਬੰਦੀ ਇਹ ਵੀ ਜ਼ਰੂਰ ਦੇਖਣੀ ਹੈ ਸਵਾਸ ਦੇ ਗੱਲ ਬੈਠ ਕੇ ਕੋਈ ਜਵਾਨ ਐਸੀ ਨਾ ਹੋਵੇ ਜੋ ਨਾਮ ਇਸ ਗੁਰੂ ਦੇ ਜਸ਼ਨ ਬੋਲੇ ਬਾਹਰ ਇਨਸਾਨ ਕੇ ਦਾਸ ਵਿੱਚ ਜੁੜੋ ਫਿਰ ਧਨ ਹੈ ਧਨ ਹੈ ਧਨ ਨਾਨਕ ਸਾਹਿਬ